ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਵਿੱਚ ਇਤਨੀ ਘਾਲਣਾ ਜੋ ਅਸੀਂ ਘਾਲਦੇ ਹਾਂ, ਉਸ ਵਿੱਚ ਸਾਡੇ ਜੀਵਨ ਦਾ ਇੱਕ ਮਨੋਰਥ, ਬਹੁਤ ਹੀ ਇੰਪੋਰਟੈਂਟ ਮਨੋਰਥ ਸਿਮਰਨ ਦਾ ਹੈ ਜੀ। ਅੱਜ ਗੁਰਬਾਣੀ ਵਿਚਾਰ ਦਾ ਵਿਸ਼ਾ ਹੈ ਸਿਮਰਨ। ਲੇਖ ਨੰਬਰ 112, ਸਿਮਰਨ ਭਾਗ ਤੀਸਰਾ। ਸਿਮਰਨ ਦੀ ਮਹੱਤਵਪੂਰਨ ਘਾਲਣਾ 'ਤੇ ਗੁਰਮੁਖ ਪਿਆਰਿਆਂ ਨੇ ਵਡੇਰੀ ਉਮਰ ਵਿੱਚ 110 ਤੋਂ ਲੈ ਕੇ 125 ਤੱਕ 16 ਲੇਖਾਂ, 16 ਗੁਰਬਾਣੀ ਵਿਚਾਰ ਦੀ ਇੱਕ ਲੜੀ ਲਿਖੀ ਹੈ ਜੀ। ਪਹਿਲੇ ਭਾਗ ਵਿੱਚ ਸਿਮਰਨ ਦੇ ਕੋਸ਼ ਦੇ ਅਰਥ, ਹੋਰ ਸਿਮਰਨ ਦੀ ਇਨੀਸ਼ੀਅਲ ਜਾਣਕਾਰੀ ਤੋਂ ਬਾਅਦ ਭਾਗ ਦੂਜਾ ਅਤੇ ਤੀਸਰਾ ਸਿਮਰਨ ਦੇ ਪ੍ਰੈਕਟੀਕਲ ਆਸਪੈਕਟਸ ਹਨ ਜੀ। ਸਭ ਨੂੰ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਅੱਜ ਦੇ ਗੁਰਬਾਣੀ ਵਿਚਾਰ ਭਾਗ ਤੀਸਰਾ ਤੋਂ ਬਾਅਦ ਭਾਗ ਦੂਸਰਾ, ਜਿਸ ਵਿੱਚ ਵੀ ਕੁਛ ਸ਼ੁਰੂਆਤ ਦੇ ਸਿਮਰਨ ਦੇ ਕਿਰਿਆ ਦੇ, ਤਾਂ ਕਿ ਸ਼ੁਰੂਆਤ ਠੀਕ ਹੋ ਸਕੇ, ਗੁਰਮੁਖ ਪਿਆਰਿਆਂ ਦੀ ਜਿਹੜੀ ਹਿਦਾਇਤ ਹੈ ਉਸ ਨੂੰ ਫਿਰ ਦੁਬਾਰਾ ਨਜ਼ਰ ਗੋਚਰੇ ਕੀਤਾ ਜਾਵੇ ਜੀ। ਅੱਜ ਸਿਮਰਨ ਭਾਗ ਤੀਸਰਾ। ਗੁਰਬਾਣੀ ਵਿੱਚ ਸਿਮਰਨ ਲਈ ਅੰਮ੍ਰਿਤ ਵੇਲਾ ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ, ਕਿਉਂਕਿ ਇਸ ਵੇਲੇ ਲੋਕਾਈ ਗੂੜੀ ਨੀਂਦ ਵਿੱਚ ਸੁੱਤੀ ਹੁੰਦੀ ਹੈ ਅਤੇ ਦੁਨਿਆਵੀ ਵਾਤਾਵਰਣ ਵਿੱਚ ਮਾਇਕੀ ਰੋਲ ਕਚੋਲੇ ਦੀਆਂ ਵਾਈਬ੍ਰੇਸ਼ਨਸ ਘੱਟ ਹੁੰਦੀਆਂ ਹਨ। ਅੰਮ੍ਰਿਤ ਵੇਲੇ ਕੁਦਰਤ ਦਾ ਵਾਯੂਮੰਡਲ ਸ਼ਾਂਤ ਹੁੰਦਾ ਹੈ, ਜੋ ਸਿਮਰਨ ਕਰਨ ਲਈ ਖਾਸ ਸਹਾਇਕ ਹੁੰਦਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਚਾਲਾ ਗੇ ਉੱਠ ਨਾਮ ਜਪ ਨਿਸਬਾਸੁਰ ਆਰਾਧ। ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਭਲਕੇ ਉੱਠ ਪਰਾਉਣਾ ਮੇਰੇ ਘਰ ਆਵੋ, ਨਾਮ ਸੁਣੇ ਨਾਮ ਸੰਗ ਰਹੇ ਨਾਮੇ ਲਿਵਲਾਵੋ, ਉੱਠ ਇਸਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ। ਹਾਂਜੀ, ਪਹਿਲੀ ਹਿਦਾਇਤ ਇਸ ਲੇਖ ਵਿੱਚ ਕੀ ਹੈ ਕਿ ਗੁਰਬਾਣੀ ਵਿੱਚ ਸਿਮਰਨ ਲਈ ਅੰਮ੍ਰਿਤ ਵੇਲਾ ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ। ਪਰ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਅਸੀਂ ਸਮਝ ਲੈਂਦੇ ਹਾਂ ਕਿ ਸਵੇਰੇ ਉੱਠ ਕੇ ਕੁਝ ਸਮੇਂ ਲਈ ਨਾਮ ਜਪਣ ਜਾਂ ਸਿਮਰਨ ਕਰਨ ਲਈ ਬੈਠਣ ਨਾਲ ਸਾਡਾ ਧਾਰਮਿਕ ਫਰਜ਼ ਪੂਰਾ ਹੋ ਗਿਆ, ਪਰ ਇਹ ਸਾਡਾ ਭੁਲੇਖਾ ਹੈ। ਪਹਿਲਾਂ ਤਾਂ ਜਦ ਅਸੀਂ ਸਿਮਰਨ ਕਰਨ ਲਈ ਬੈਠਦੇ ਹਾਂ ਤਾਂ ਸਾਡੀਆਂ ਬਾਹਰਮੁਖੀ ਬਿਰਤੀਆਂ ਮਨ ਨੂੰ ਟਿਕਣ ਨਹੀਂ ਦਿੰਦੀਆਂ ਅਤੇ ਸਿਮਰਨ ਦੇ ਉਦੇਸ਼ ਤੋਂ ਦੁਰੇਡਾ ਲੈ ਜਾਂਦੀਆਂ ਹਨ। ਜੇ ਕਿਤੇ ਮਨ ਇਕਾਗਰ ਹੋ ਵੀ ਜਾਵੇ ਤਾਂ ਮਨ ਅਤੇ ਤਨ ਨਿਸਲ ਹੋਣ ਨਾਲ ਨੀਂਦ ਆ ਘੇਰਦੀ ਹੈ। ਇਸ ਕਸ਼ਮਕਸ਼ ਵਿੱਚ ਹੀ ਸਿਮਰਨ ਦਾ ਵੇਲਾ ਗੁਜ਼ਰ ਜਾਂਦਾ ਹੈ। ਅਸੀਂ ਮਨ ਦੇ ਇਸ ਘੋਲ ਜਾਂ ਖਿੱਚੋਤਾਣ ਨੂੰ ਹੀ ਸਿਮਰਨ ਸਮਝ ਲੈਂਦੇ ਹਾਂ। ਹਾਂ, ਸਿਮਰਨ ਕਰਨ ਲਈ ਕੀਤੇ ਸਾਡੇ ਇਹ ਯਤਨ ਤਰਲੇ ਜਾਂ ਘਾਲਣਾ ਜੇਕਰ ਸ਼ਰਧਾ ਭਾਵਨੀ ਨਾਲ ਕੀਤੇ ਜਾਣ, ਹਾਂਜੀ ਇਹਨਾਂ ਤੋਂ ਮਨਾਹੀ ਨਹੀਂ, ਇਹ ਤਰਲੇ ਜਾਂ ਘਾਲਣਾ ਜੇਕਰ ਸ਼ਰਧਾ ਭਾਵਨੀ ਨਾਲ ਕੀਤੇ ਜਾਣ ਤਾਂ ਇਹ ਵੀ ਸਮਾਂ ਪਾ ਕੇ ਸਫਲ ਹੋ ਜਾਂਦੇ ਹਨ ਅਤੇ ਸਹਿਜੇ ਸਹਿਜੇ ਸਿਮਰਨ ਵਿੱਚ ਮਨ ਟਿਕਣ ਲੱਗ ਜਾਂਦਾ ਹੈ। ਜਦੋਂ ਇਸ ਪਹਿਲੇ ਸਟੈਪ ਦੀ ਕਿਰਪਾ ਹੋ ਗਈ ਤਾਂ ਅਗਲਾ ਸਟੈਪ ਗੁਰਮੁਖ ਪਿਆਰਿਆਂ ਨੇ ਲਿਖਿਆ ਦੂਸਰੇ ਨੰਬਰ 'ਤੇ, ਸਾਡਾ ਮਨ ਪਿਛਲੇ ਕਈ ਜਨਮਾਂ ਤੋਂ ਅਟੁੱਟ ਮਾਇਕੀ ਸਿਮਰਨ ਕਰਦਾ ਆਇਆ ਹੈ। ਜਿਸ ਕਾਰਨ ਮਾਇਕੀ ਸਿਮਰਨ ਹੀ ਸਾਡੇ ਮਨ ਚਿੱਤ ਅੰਤਿਸ਼ਕਰਨ ਵਿੱਚ ਧਸ ਵਸ ਰਸ ਕੇ ਦ੍ਰਿੜ ਹੋ ਚੁੱਕਿਆ ਹੈ। ਇਸ ਦ੍ਰਿੜ ਹੋਈ ਮਾਇਕੀ ਰੰਗਤ ਨੂੰ ਬਦਲਣਾ ਅਥਵਾ ਇਸ ਉੱਤੇ ਆਤਮਕ ਰੰਗਤ ਚਾੜਨੀ ਅਤ ਕਠਿਨ ਹੈ, ਕਿਉਂਕਿ ਸਾਰਾ ਦਿਨ ਮਾਇਕੀ ਵਾਤਾਵਰਣ ਵਿੱਚ ਵਿਚਰਦਿਆਂ ਹੋਇਆਂ ਅਸੀਂ ਮਨ ਦੀ ਇਸ ਮਾਇਕੀ ਰੰਗਤ ਨੂੰ ਹੋਰ ਪਕੇਰਾ ਕਰੀ ਜਾਂਦੇ ਹਾਂ। ਇਸ ਤਰ੍ਹਾਂ ਸਾਡੇ ਮਨ ਦਾ ਮਾਇਕੀ ਪਲੜਾ ਭਾਰਾ ਹੁੰਦਾ ਜਾਂਦਾ ਹੈ। ਦੂਜੇ ਲਫਜ਼ਾਂ ਵਿੱਚ ਅੰਤਿਸ਼ਕਰਨ ਦੀ ਮਾਇਕੀ ਰੰਗਤ ਨੂੰ ਬਦਲਣ ਲਈ ਸਿਰਫ ਪਹਿਲਾ ਸਟੈਪ ਅੰਮ੍ਰਿਤ ਵੇਲੇ ਦਾ ਮਾੜਾ ਮੋਟਾ ਸਿਮਰਨ ਦਾ ਤਰਲਾ ਜਾਂ ਉਪਰਾਲਾ ਹੀ ਕਾਫੀ ਨਹੀਂ। ਗੁਰਬਾਣੀ ਵਿੱਚ ਸਾਨੂੰ ਬਹਿੰਦਿਆਂ ਉੱਠਦਿਆਂ ਪਲ ਪਲ ਨਿਮਖ ਨਿਮਖ ਸਾਸ ਗਿਰਾਸ ਮਾਰਗ ਚਲਤ ਸੋਵਤ ਜਾਗਤ ਦਿਨਸ ਰਾਤ ਸਗਲੀ ਵੇਲਾ ਆਠ ਪਹਿਰ ਨੀਤਾ ਨੀਤ ਸਦਾ ਸਦਾ ਅਟੁੱਟ ਪ੍ਰਭੂ ਸਿਮਰਨ ਦੀ ਪ੍ਰੇਰਣਾ ਕੀਤੀ ਗਈ ਹੈ। ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਐ, ਉਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰਦਾ ਜਿਉ, ਪਲ ਪਲ ਨਿਮਖ ਸਦਾ ਹਰ ਜਪਨੇ, ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ, ਉਠਤ ਬੈਠਤ ਸੋਵਤ ਜਾਗਤ ਸਾਸ 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 ਹਰ ਜਪਨੇ, ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਰਾਸ, ਹਰ ਸਿਮਰਨ ਕੀ ਸਗਲੀ ਵੇਲਾ ਦਿਨ ਰਾਤੀ ਆਰਾਧੋ ਪਿਆਰਿਓ ਨਿਮਖ ਨ ਕੀਜੈ ਢੀਲਾ, ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨ ਕੀਜੈ ਢੀਲਾ। ਇਸ ਦਾ ਮਤਲਬ ਇਹ ਹੈ ਕਿ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਹੈ ਅਤੇ ਫਿਰ ਬਹਿੰਦਿਆਂ ਉੱਠਦਿਆਂ ਵੀ ਨਾਮ ਧਿਆਉਣਾ ਹੈ। ਇਸ ਤਰ੍ਹਾਂ ਬਹਿੰਦਿਆਂ ਉੱਠਦਿਆਂ ਨਾਮ ਧਿਆਉਣ ਨਾਲ ਸਾਡੀ ਮਾਇਕੀ ਰੰਗਤ ਫਿੱਕੀ ਪੈਂਦੀ ਜਾਵੇਗੀ ਅਥਵਾ ਮਾਇਕੀ ਰੰਗਤ ਨਿਊਟਰਲਾਈਜ਼ ਹੁੰਦੀ ਜਾਵੇਗੀ ਅਥਵਾ ਜੀਵਨ ਦੀ ਰੰਗਤ ਦੈਵੀ ਹੁੰਦੀ ਜਾਵੇਗੀ। ਹਾਂਜੀ, ਪਹਿਲੇ ਜਦੋਂ ਲਿਖਿਆ ਸੀ ਤਾਂ ਗੁਰਮੁਖ ਪਿਆਰਿਆਂ ਨੇ ਲਿਖਿਆ ਕਿ ਸਿਮਰਨ ਕਰਨ ਲਈ ਕੀਤੇ ਸਾਡੇ ਅੰਮ੍ਰਿਤ ਵੇਲੇ ਦੇ ਯਤਨ, ਤਰਲੇ ਜਾਂ ਘਾਲਣਾ ਜੇਕਰ ਸ਼ਰਧਾ ਭਾਵਨੀ ਨਾਲ ਕੀਤੇ ਜਾਣ ਤਾਂ ਇਹ ਵੀ ਸਮਾਂ ਪਾ ਕੇ ਸਫਲ ਹੋ ਜਾਂਦੇ ਹਨ ਅਤੇ ਸਹਿਜੇ ਸਹਿਜੇ ਸਿਮਰਨ ਵਿੱਚ ਮਨ ਟਿਕਣ ਲੱਗ ਜਾਂਦਾ ਹੈ। ਹੁਣ ਕੀ ਆਖਿਆ, ਦੁਬਾਰਾ ਪੜ੍ਹੀਏ। ਬਹਿੰਦਿਆਂ ਉੱਠਦਿਆਂ ਵੀ ਨਾਮ ਧਿਆਉਣਾ ਹੈ। ਇਸ ਤਰ੍ਹਾਂ ਬਹਿੰਦਿਆਂ ਉੱਠਦਿਆਂ ਨਾਮ ਧਿਆਉਣ ਨਾਲ ਸਾਡੀ ਮਾਇਕੀ ਰੰਗਤ ਫਿੱਕੀ ਪੈਂਦੀ ਜਾਵੇਗੀ ਅਥਵਾ ਜੀਵਨ ਦੀ ਰੰਗਤ ਦੈਵੀ ਹੁੰਦੀ ਜਾਵੇਗੀ। ਗੁਰਬਾਣੀ ਵਿੱਚ ਸਿਮਰਨ ਦੇ ਇਸ ਪੱਖ ਨੂੰ ਚੰਗੀ ਤਰ੍ਹਾਂ ਦਰਸਾਇਆ ਗਿਆ ਹੈ। ਉਠਤ ਬੈਠਤ ਸੋਵਤ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ, ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਧਿਆਈਏ, ਆਠ ਪਹਿਰ ਸਿਮਰੋ ਪ੍ਰਭ ਨਾਮ ਅਨਕ ਤੀਰਥ ਮਜਨ ਇਸਨਾਨ, ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ, ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ, ਆਠ ਪਹਿਰ ਹਰ ਹਰ ਜਪ ਜਾਪ ਰਾਖਨ ਹਾਰ ਗੋਬਿੰਦ ਗੁਰ ਆਪ, ਰਹਿਣ ਦਿਨਸਤ ਸਦਾ ਧਿਆਈ ਜੇ ਖਿਨ ਮੈਂ ਸਗਲ ਉਧਾਰੇ ਜਿਉ, ਹਰ ਜਪਦਿਆਂ ਖਿਨ ਢਿਲ ਨਾ ਕੀ ਜਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾ ਆਵੇ ਕੇ ਨਾ ਆਵੇ ਰਾਮ। ਇਸ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਦੇ ਆਦੇਸ਼ ਨੂੰ ਕਮਾਉਣਾ ਅਤ ਕਠਿਨ ਹੈ, ਕਿਉਂਕਿ ਸਾਡਾ ਮਨ ਤਾਂ ਆਪਣੇ ਪੁਰਾਣੇ ਸੰਸਕਾਰਾਂ ਅਨੁਸਾਰ ਬਹਿੰਦਿਆਂ ਉੱਠਦਿਆਂ ਮਾਇਆ ਦੇ ਰੁਝੇਵਿਆਂ ਵਿੱਚ ਗਲਤਾਨ ਰਹਿੰਦਾ ਹੈ, ਜਿਸ ਕਾਰਨ ਪ੍ਰਭੂ ਸਿਮਰਨ ਨਹੀਂ ਹੋ ਸਕਦਾ। ਪਰ ਸਾਧ ਸੰਗਤ ਦੀ ਸਹਾਇਤਾ ਨਾਲ ਇਹ ਕਠਿਨ ਖੇਲ ਵੀ ਸੌਖੀ ਹੋ ਜਾਂਦੀ ਹੈ ਹਾਂਜੀ, ਤੀਸਰਾ ਨੁਕਤਾ, ਹਰ ਇੱਕ ਕਾਰਜ ਦੀ ਸਫਲਤਾ ਲਈ ਮਨ ਦੀ ਇਕਾਗਰਤਾ ਜਾਂ ਧਿਆਨ ਲੋੜੀਂਦਾ ਹੈ। ਹਾਂਜੀ, ਦੋ ਨੁਕਤੇ ਪੂਰੇ ਹੋਏ, ਅੰਮ੍ਰਿਤ ਵੇਲੇ ਜਾਗਣਾ, ਬਹਿੰਦਿਆਂ ਉੱਠਦਿਆਂ ਸਿਮਰਨ ਕਰਨਾ, ਤੀਸਰਾ ਨੁਕਤਾ ਹੈ ਧਿਆਨ। ਜਿਸ ਕਾਰਜ ਵਿੱਚ ਧਿਆਨ ਨਾ ਦਿੱਤਾ ਜਾਏ ਉਹ ਕਾਰਜ ਅਧੂਰਾ ਅਸਫਲ ਜਾਂ ਠਾਠਾ ਬਾਗਾ ਹੀ ਬਣ ਕੇ ਰਹਿ ਜਾਂਦਾ ਹੈ। ਇਸੇ ਲਈ ਗੁਰਬਾਣੀ ਸਾਨੂੰ ਮਨ ਤਨ ਚਿੱਤ ਨਾਲ ਸਿਮਰਨ ਕਰਨ ਲਈ ਪ੍ਰੇਰਦੀ ਹੈ। ਮਨ ਤਨ ਪ੍ਰਭ ਆਰਾਧੀਏ ਮਿਲ ਸਾਧ ਸਮਾਗੇ, ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਰਾਮ ਨਾਮ ਜਪ ਹਿਰਦੇ ਮਾਏ, ਨਾਨਕ ਪਤ ਸੇਤੀ ਘਰ ਜਾਏ। ਹਰ ਕੀ ਭਗਤ ਕਰੋ ਮਨ ਲਾਏ, ਮਨ ਬਾਂਛਤ ਨਾਨਕ ਫਲ ਪਾਏ। ਮਨ ਬਚ ਕਰਮ ਰਾਮ ਨਾਮ ਚਿਤਾਰੀ। ਅਸੀਂ ਮਨ ਅਥਵਾ ਅੰਤਿਸ਼ ਕਰਨ ਦੇ ਸੰਸਕਾਰਾਂ ਅਨੁਸਾਰ ਸੋਚਦੇ ਅਤੇ ਕਰਮ ਕਰਦੇ ਹਾਂ। ਇਹ ਮਾਇਕੀ ਸੰਸਕਾਰ ਜਨਮ ਜਨਮਾਂਤਰਾਂ ਦੇ ਮਾਇਕੀ ਸਿਮਰਨ ਅਥਵਾ ਅਭਿਆਸ ਦੁਆਰਾ ਬਣਦੇ ਹਨ, ਜਿਨ੍ਹਾਂ ਨੂੰ ਬਦਲਣਾ ਅਤ ਕਠਿਨ ਹੈ। ਉਦਾਹਰਣ ਦੇ ਤੌਰ 'ਤੇ ਸ਼ਰਾਬੀ ਦੇ ਮਨ ਚਿੱਤ ਅੰਤਿਸ਼ ਕਰਨ ਵਿੱਚ ਸ਼ਰਾਬ ਦੇ ਸੰਸਕਾਰ ਬਣ ਜਾਂਦੇ ਹਨ, ਜੋ ਉਸਦੇ ਜੀਵਨ ਦੇ ਹਰ ਪੱਖ ਵਿੱਚ ਹਾਵੀ ਹੁੰਦੇ ਹਨ। ਇਸੇ ਤਰ੍ਹਾਂ ਜੇ ਅਸੀਂ ਕਿਤੇ ਦੈਵੀ ਸਿਮਰਨ ਕਰਨ ਦਾ ਉਪਰਾਲਾ ਕਰਦੇ ਹਾਂ, ਹਾਂਜੀ ਸ਼ਰਾਬੀ ਦੇ ਮਨ 'ਚ ਤੰਤਿਸ਼ ਕਰਨ ਵਿੱਚ ਸ਼ਰਾਬ ਦੇ ਸੰਸਕਾਰ ਬਣ ਜਾਂਦੇ ਹਨ, ਜੋ ਉਸਦੇ ਜੀਵਨ ਦੇ ਹਰ ਪੱਖ ਵਿੱਚ ਹਾਵੀ ਹੁੰਦੇ ਹਨ। ਇਸੇ ਤਰ੍ਹਾਂ ਜੇ ਅਸੀਂ ਕਿਤੇ ਦੈਵੀ ਸਿਮਰਨ ਕਰਨ ਦਾ ਉਪਰਾਲਾ ਕਰਦੇ ਹਾਂ, ਤਾਂ ਸਾਡੇ ਪਿਛਲੇ ਡਾਢੇ ਮਾਇਕੀ ਸੰਸਕਾਰ ਸਾਡੇ ਮਨ ਨੂੰ ਅਛੋਪਲੇ ਹੀ ਮਾਇਕੀ ਰੁਝੇਵਿਆਂ ਵੱਲ ਖਿਸਕਾ ਲੈਂਦੇ ਹਨ ਅਤੇ ਸਾਡਾ ਸਿਮਰਨ ਠਾਠਾ ਬਾਗਾ ਬਣ ਕੇ ਰਹਿ ਜਾਂਦਾ ਹੈ। ਭੂਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤੈਂ ਤੈਂ ਆਪ ਬੰਧਾਇਓ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾ ਕਰੇ ਬੇਚਾਰੇ। ਮਨ ਮਾਇਆ ਮੈਂ ਫਦ ਰਿਓ, ਬਿਸਰਿਓ ਗੋਬਿੰਦ ਨਾਮ। ਮਾਇਆ ਜਾਲ ਪਸਾਰਿਆ, ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨਾ ਪਾਏ ਮਾਏ। ਮਾਇਆ ਮੋਹ ਹਰਸਿਓ ਚਿੱਤ ਨਾ ਲਾਗੇ, ਦੂਜੇ ਪਾਏ ਘਣਾ ਦੁੱਖ ਆਗੇ। ਕਭੂ ਜਿਹੜਾ ਊਬ ਚੜਤ ਹੈ, ਕਭੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਹਾਂਜੀ, ਚੌਥਾ ਨੁਕਤਾ ਸਾਧ ਸੰਗਤ ਦਾ ਦੱਸਿਆ ਹੈ ਜੀ, ਅਤੇ ਸਾਧ ਸੰਗਤ ਵਿੱਚ ਕਿਸ ਤਰ੍ਹਾਂ ਸਿਮਰਨ ਕਰਨਾ ਹੈ ਉੱਥੇ ਪ੍ਰਣਾਲੀ ਸ਼ੁਰੂ ਕਰਦੇ ਹਨ। ਦੇਖਿਆ ਗਿਆ ਹੈ ਕਿ ਜਦ ਵਾਹਿਗੁਰੂ ਗੁਰਮੰਤਰ ਦਾ ਕੀਰਤਨ ਦੁਆਰਾ ਅਭਿਆਸ ਕੀਤਾ ਜਾਂਦਾ ਹੈ ਤਾਂ ਕਈ ਮਨ ਚਲੇ ਜਗਿਆਸੂ ਜੋਸ਼ ਵਿੱਚ ਆ ਕੇ ਕੀਰਤਨ ਦੇ ਸੁਰ ਅਥਵਾ ਟਿਊਨ ਤੋਂ ਬਾਹਰ ਹੋ ਕੇ ਉੱਚੀ ਉੱਚੀ ਜੋਸ਼ੀਲੀ ਆਵਾਜ਼ ਵਿੱਚ ਅਭਿਆਸ ਕਰਦੇ ਹਨ। ਇਸ ਤਰ੍ਹਾਂ ਉਹ ਬੇਸੁਰੇ ਹੋ ਕੇ ਕੀਰਤਨ ਦੇ ਲੈ ਸੁਰ ਵਿੱਚ ਵਿਘਨ ਪਾਉਂਦੇ ਹਨ ਅਤੇ ਬਾਕੀ ਸੰਗਤ ਨੂੰ ਪੂਰੀ ਤਰ੍ਹਾਂ ਆਤਮਕ ਲਹਾ ਲੈਣ ਤੋਂ ਵਾਂਝਿਆਂ ਰੱਖਦੇ ਹਨ। ਇਸ ਲਈ ਇਕੱਠਿਆਂ ਹੋ ਕੇ ਕੀਰਤਨ ਦੁਆਰਾ ਸਹਿਜ ਵਿੱਚ ਸਿਮਰਨ ਕਰਨਾ ਚਾਹੀਦਾ ਹੈ, ਜਿਸ ਨਾਲ ਸਾਰੀ ਸੰਗਤ ਨੂੰ ਲਾਹਾ ਮਿਲੇ। ਗੁਰਬਾਣੀ ਵੀ ਇਸੇ ਦੀ ਪ੍ਰੋੜਤਾ ਕਰਦੀ ਹੈ, ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਉ, ਆਠ ਪਹਿਰ ਪ੍ਰਭ ਧਿਆਏ ਤੂੰ, ਗੁਣ ਗੋਬਿੰਦ ਨਿਤ ਗਾਉ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੇ ਕਬੀਰਾ। ਸੁਣ ਹਰ ਗੁਣ ਭੀਨੇ ਸਹਿਜ ਸੁਭਾਏ, ਗੁਰਮਤ ਸਹਿਜੇ ਨਾਮ ਧਿਆਏ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਿਜੇ ਸੱਚ ਸਮਾਵਣਿਆ। ਗੋਬਿੰਦ ਗਾਵੇ ਸਹਿਜ ਸੁਭਾਏ, ਗੁਰ ਕੈ ਭੈ ਊਜਲ ਹੋਮੇ ਮਲ ਜਾਏ। ਅਗਲਾ ਸਾਧ ਸੰਗਤ ਵਿੱਚ ਨੁਕਤਾ, ਸਿਮਰਨ ਅਥਵਾ ਨਾਮ ਦਿਰਾਉਣ ਲਈ ਕਈ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਸਵਾਸਾਂ ਦੁਆਰਾ, ਅੱਖਾਂ ਵਿੱਚ ਅੱਖਾਂ ਗੱਢ ਕੇ, ਸਿਰ 'ਤੇ ਹੱਥ ਧਰ ਕੇ, ਵਿਭੂਤੀ ਲਗਾ ਕੇ, ਮਾਨਸਿਕ ਸ਼ਕਤੀ ਦੇ ਜਾਦੂ ਟੂਣੇ ਨਾਲ, ਹੱਠ ਯੋਗ, ਗਿਆਨ ਯੋਗ, ਕਰਮ ਯੋਗ, ਤਾਂਤਰਿਕ ਯੋਗ ਆਦਿ ਨਾਲ। ਪਰ ਗੁਰਮਤ ਅਨੁਸਾਰ ਸਿਰਫ ਪੰਜ ਪਿਆਰਿਆਂ ਦੁਆਰਾ ਹੀ ਸਿਮਰਨ ਦ੍ਰਿੜਾਇਆ ਜਾ ਸਕਦਾ ਹੈ। ਸਾਧ ਸੰਗਤ ਰੂਪੀ ਸੱਚਖੰਡ ਅੰਦਰ, ਹਾਂਜੀ ਗੁਰਮਤ ਅਨੁਸਾਰ सिर्फ पंज प्यारियां द्वारा ही सिमरन दृढ़ाया जा सकता है अते इस दे नाल नाल साध संगत रूपी सचखंड अंदर सतगुरु दी पावन हजूरी विच दामनक इलाही किरना डिवाइन वाइब्रेशंस दा माहौल वर्तदा है जिस नाल जग्यासुआं दे अंतर आत्मे सहजे ही नाम सिमरन दृढ़ हो जाता है। हाँ जी, साध संगत रूपी सचखंड अंदर सतगुरु जी दी पावन हजूरी विच दामनक इलाही किरना दा माहौल वर्ता है जिस नाल जग्यासुआं दे अंतर आत्मे सहजे ही नाम सिमरन दृढ़ हुंदा जांदा है। गुरसिखां नूं पंजां प्यारियां वल्लों जो गुरमंत्र प्रदान हुंदा है वह आत्म बीज बन के साध संगत रूपी इलाही गुफा विच सहजे ही पलदा मौलदा खिड़दा विकसदा दृढ़ हुंदा रहिंदा है। इस तरह सतगुरु दी बख्शिश द्वारा सहजे ही गुर शब्दी गोविंद गज्या हो जांदा है। मन चित विच सिमरन दृढ़ाउन लई साध संगत अत सहायक हुंदी है। हाँ जी, ये उपर असी जेड़ियां चीज़ां पढ़ाए उन्हां करके की आख्या, मन चित विच सिमरन दृढ़ाउन लई साध संगत अत सहायक हुंदी है। जन्मां जन्मांतरां तो माया दे बौ रसां विच प्रविरत हो के साडा मन माइकी रस लैण लई वचित्रता नवीनता भिन्नता वखरेवां रस कस भालदा आया है। जद इस नूं ये रस नहीं मिलते तां ये उचाट होके उछोपले ही होर किसे पासे खिसक जांदा है। माया व्यापत बहु प्रकारी त्रिसन न बूझी बहु रंग माया, माया चित्र विचित्र बिमोहत बिरला बूझे कोई। इस लई सतगुरां ने साडी सुरत नूं, हाँ जी, इस प्रॉब्लम दी की सल्यूशन दसी, इस लई सतगुरां ने साडी सुरत नूं अनेकां माइकी रसां कसां तों मोड़न लई साध संगत विच प्रभु दी अनत तरंगा वाली रसीली ते बिस्मादी सिफत सलाह अते प्रेमा भगती दे बारंबार अभ्यास द्वारा सुरत नूं नीत नवें दैवी बिस्मादी रसीले आश्चर्य स्वादले चुलूले रंग वाले जीवन आदेश वल प्रेरिया है। दूजे लफ्जा विच साध संगत विच शब्द सुरत दे अभ्यास अथवा सिमरन नाल प्रभु दी बिस्मादी सिफत प्रेम स्वप्ना प्यार हंडोले चुप प्रीत शुकर अरदास भै भावनी बैराग दियां इलाही भावनावां सुते सिद्ध जग्यासुआं दे हिरदे विच उमड़ पैंदियां हन। हाँ जी, भै भावनी बैराग दियां इलाही भावनावां सुते सिद्ध जग्यासुआं दे हिरदे विच उमड़ पैंदियां हन। बारंबार, अगला नुक्ता, बारंबार सिमरन अभ्यास करना शब्द की कमाई का एक बहुत जरूरी अंग है। इस विच बहुत कालना धीरज ते श्रद्धा भावनी लोड़ींदी है अते अलूणी सिल चटनी पैंदी है, पर खिंडे होए तृष्णालू मन नूं टिकाउण दा इक्को इक साधन, खिंडे होए तृष्णालू मन नूं टिकाउण दा इक्को इक साधन गुरमंत्र दा बारंबार एक मन एक चित पाए अभ्यास ही है। इस दी महानता ते विधि गुरबाणी विच इउं दर्शाई गई है, बारंबार बार प्रभ जपिए पी अमृत ए मन तंत्र पिए, सिमर सिमर नाम बारंबार नानक जी का यह आधार, उचरो राम नाम लख बारी एक दूजी बौ लख होए, लख हो वै लख वीस लख लख गेड़ा आखिए एक नाम जगदीश। अगला नुक्ता जी, वेखण विच आया है कि बहुत सारे अध्यात्मक जग्यासु मानसक सुन सुन समाध जां शून अवस्था थॉटलेस स्टेट ऑफ माइंड नूं, थॉटलेस स्टेट ऑफ माइंड शून अवस्था नूं ही सिमरन दी अंतिम मंजिल जां पूरन प्राप्ति मन के संतुष्ट हो जाते हैं। ऐसे जिज्ञासुओं को लो भुल ए हुंदी है कि वह भावनाहीन ਫੋਕਾ ਰਟਨ ਕਰਦੇ ਹਨ। ਗੁਰਬਾਣੀ ਵਿੱਚ ਇਸ ਵਿਚਾਰ ਦੀ ਇਉਂ ਪੁਸ਼ਟੀ ਕੀਤੀ ਗਈ ਹੈ, ਸੁਨੋ ਸੁਨ ਕਹੇ ਸਭ ਕੋਈ, ਅਨਹਦ ਸੁਨ ਕਹਾਂ ਤੇ ਹੋਈ। ਨੌ ਸਰ ਸੁਭਰ ਦਸਵੇਂ ਪੂਰੇ, ਤੈ ਅਨਹਦ ਸੁਨ ਵਜਾਵੇ ਤੂਰੇ। ਸਾਚੇ ਰਾਚੇ ਦੇਖ ਹਜੂਰੇ, ਘਟ ਘਟ ਸਾਚ ਰਿਹਾ ਭਰਪੂਰੇ। ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਸੋਏ। ਸੁਨ ਸ਼ਬਦ ਅਪਰੰਪਰ ਧਾਰੈ, ਜੋਗੀ ਲੋਕ ਮਨ ਦੀ ਵਿਕਾਰੀ ਚੇਸ਼ਟਾ ਤੋਂ ਖਾਲੀ, ਅਫੁਰ ਅਵਸਥਾ ਨੂੰ ਸੁਨ ਜਾਂ ਅਨਹਤ ਸੁਨ ਕਹਿੰਦੇ ਹਨ। ਗੁਰੂ ਸਾਹਿਬਾਂ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਸੁਨ ਥੋਟਲੈਸ ਸਟੇਟ ਆਫ ਮਾਇੰਡ ਨੂੰ, ਨੌ ਦਰਵਾਜ਼ਿਆਂ ਤੋਂ ਪਰੇ ਮਨ ਦੀਆਂ ਬਿਰਤੀਆਂ ਨੂੰ ਦੈਵੀ ਗੁਣਾਂ ਵਲਵਲਿਆਂ ਅਤੇ ਪ੍ਰੇਮ ਸਵੈਪਨਾ ਨਾਲ ਭਰਪੂਰ ਕਰਨਾ ਹੈ। ਇਸ ਹਾਲਤ ਵਿੱਚ ਸੁਨ ਐਮਟੀਨੈਸ ਦੀ ਥਾਂ ਸੰਗਤ ਵਿੱਚ ਆਤਮ ਮੰਡਲ ਦਾ ਰਸੀਲਾ ਅਨਹਦ ਨਾਦ, ਇਲਾਹੀ ਸੰਗੀਤ, ਡਿਵਾਈਨ ਮਿਊਜ਼ਿਕ ਸੁਣਾਈ ਦਿੰਦਾ ਹੈ, ਜਿਸ ਵਿੱਚੋਂ ਆਤਮਕ ਆਨੰਦ ਉਪਜਦਾ ਹੈ। ਇਸ ਤਰ੍ਹਾਂ ਸ਼ਬਦ ਦਾ ਅਨੁਭਵੀ ਗਿਆਨ ਬੁੱਝ ਲਈਦਾ ਹੈ ਅਤੇ ਜਿਸ ਤੱਤ ਵੱਲ ਸ਼ਬਦ ਸੰਕੇਤ ਕਰਦਾ ਹੈ ਉਹ ਪ੍ਰਗਟ ਪਹਾਰੇ ਹੋ ਜਾਂਦਾ ਹੈ। ਦੂਜੇ ਪਾਸੇ ਜੋਗੀਆਂ ਦੀ ਰਸਹੀਣ ਅਫੁਰ ਸੁਨ ਅਵਸਥਾ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ। ਜਾਗਰਤ ਅਵਸਥਾ ਵਿੱਚ ਐਸੀ ਸੁਨ ਦਾ ਕੋਈ ਅਰਥ ਜਾਂ ਲਾਭ ਨਹੀਂ। ਇੱਕ ਹੋਰ ਭੁਲੇਖਾ, ਅਗਲਾ ਨੁਕਤਾ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਅਸੀਂ ਰੱਬ ਨੂੰ ਦਿਲ ਵਿੱਚ ਯਾਦ ਰੱਖਦੇ ਹਾਂ, ਦਿਖਾਵੇ ਲਈ ਮੂੰਹ ਮਾਰਨ ਦੀ ਕੀ ਜ਼ਰੂਰਤ ਹੈ। ਪਰ ਗੁਰਬਾਣੀ ਅਨੁਸਾਰ ਰਸਨਾ ਨਾਲ ਸਿਮਰਨ ਅਥਵਾ ਰਟਨ ਕਰਨ ਦਾ ਤਾਕੀਦੀ ਹੁਕਮ ਹੈ। ਹਰ 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 ਰਸਨਾ ਕਹੋ, ਕੋਟ ਦਾਨ ਇਸਨਾਨੰ ਅਨਕ ਸੋਧਨ ਪਵਿੱਤਰਤਾ, ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ। ਰਸਨਾ ਸਿਮਰਤ ਪਾਪ ਬਿਲਾਇਣ, ਰਸਨਾ ਗੁਣ ਗਾਵੇ ਹਰ ਤੇਰੇ, ਮਿਟੇ ਕਮਾਤੇ ਅਵਗੁਣ ਮੇਰੇ। ਰਸਨਾ ਗੁਣ ਗਾਵੇ ਹਰ ਤੇਰੇ, ਮਿਟੇ ਕਮਾਤੇ ਅਵਗੁਣ ਮੇਰੇ। ਰਸਨਾ ਜਪੇ ਨ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਕੱਟੀਐ। ਗੁਰ ਕੈ ਬਚਨ ਹਿਰਦੈ ਧਿਆਨ ਤਾਰੀ, ਰਸਨਾ ਜਾਪ ਜਪੋ ਬਨਵਾਰੀ। ਰਸਨਾ ਰਾਮ ਕੋ ਜਸ ਗਾਓ, ਆਨ ਸਵਾਦ ਬਿਸਾਰ ਸਗਲੇ, ਭਲੋ ਨਾਮ ਸੁਆਓ। ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਮੇਰੇ ਮਨ ਮੁਖ ਹਰ 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 ਬੋਲੀਐ। ਸਤਸੰਗ ਜੀ, ਦੋ ਭਾਗਾਂ ਵਿੱਚ ਸਿਮਰਨ ਦੇ ਲੇਖਾਂ ਦੇ ਇਹ ਸੱਤ ਪ੍ਰੈਕਟੀਕਲ ਨੁਕਤੇ ਅਸੀਂ ਉੱਪਰ ਪੜ੍ਹ ਆਏ ਹਾਂ। ਅੰਮ੍ਰਿਤ ਵੇਲੇ ਉੱਠਣਾ, ਸਵਾਸ ਸਵਾਸ ਜਪਣਾ, ਧਿਆਨ ਨਾਲ ਜਪਣਾ, ਸਾਧ ਸੰਗਤ ਦੀ ਸਹਾਇਤਾ ਨਾਲ ਜਪਣਾ, ਪੰਜਾਂ ਪਿਆਰਿਆਂ ਕੋਲੋਂ ਗੁਰਮੰਤਰ ਲੈ ਕੇ ਜਪਣਾ, ਭਾਵਨਾ ਨਾਲ ਜਪਣਾ, ਬਾਰੰਬਾਰ ਜਪਣਾ। ਅੱਗੇ ਅਖੀਰ 'ਤੇ ਸਿਰਫ ਦੋ ਹੋਰ ਨੁਕਤੇ ਇਸ ਲੇਖ ਵਿੱਚ ਹਨ, ਬਹੁਤ ਹੀ ਧਿਆਨ ਨਾਲ ਗੁਰਬਾਣੀ ਵਿਚਾਰ ਵਿੱਚ ਸੁਣਨ ਵਾਲੇ, ਕਿਉਂਕਿ ਇਹ ਸਭ ਕੁਝ ਲਿਖ ਕੇ ਅਗਲੀ ਹੀ ਲਾਈਨ ਵਿੱਚ ਗੁਰਮੁਖ ਪਿਆਰੇ ਕੀ ਲਿਖਦੇ ਹਨ। ਅਸਲ ਵਿੱਚ ਅਸੀਂ ਸਿਮਰਨ ਦੀ ਬਾਬਤ ਪੁੱਛ ਗਿੱਛ, ਖੋਜ ਪੜਤਾਲ ਤਾਂ ਬਹੁਤ ਕਰਦੇ ਹਾਂ, ਜਾਣਕਾਰੀ ਹਾਸਲ ਕਰਨ ਲਈ ਗਿਆਨ ਵੀ ਬਹੁਤ ਘੋਟਦੇ ਹਾਂ, ਪਰ ਅਮਲੀ ਤੌਰ 'ਤੇ ਸਿਮਰਨ ਨਹੀਂ ਕਰਦੇ। ਐਸੀ ਪੁੱਛ ਗਿੱਛ ਜਾਂ ਪੜਤਾਲ ਸਿਰਫ ਵਾਹਿਗੁਰੂ, ਐਸੀ ਪੁੱਛ ਗਿੱਛ ਜਾਂ ਪੜਤਾਲ ਸਿਰਫ ਦਿਮਾਗੀ ਵਾਦ ਵਿਵਾਦ ਕਰਨ ਲਈ, ਪ੍ਰਚਾਰ ਕਰਨ ਲਈ, ਭਲੇ ਭਲੇਰੇ ਬਣਨ ਲਈ, ਹਉਮੈ ਨੂੰ ਪੱਠੇ ਪਾਉਣ ਲਈ, ਦਿਮਾਗੀ ਮਾਨਸਿਕ ਸ਼ੁਗਲ ਲਈ ਹੀ ਕੀਤੀ ਜਾਂਦੀ ਹੈ। ਅਮਲੀ ਤੌਰ 'ਤੇ ਸਿਮਰਨ ਕਰਨ ਦਾ ਖਿਆਲ ਜਾਂ ਉਤਸ਼ਾਹ ਓਪਰਾ ਜਿਹਾ ਹੀ ਹੁੰਦਾ ਹੈ, ਜੋ ਮਾੜੀ ਜਿਹੀ ਖੇਚਲ ਜਾਂ ਕਿਸੇ ਹੋਰ ਬਹਾਨੇ ਨਾਲ ਉੱਡ ਪੁੱਡ ਜਾਂਦਾ ਹੈ। ਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ। ਕਬੀਰ, ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ, सोई राम सभे कहे सोई कौतखार। तेरा जन एक आद कोई काम क्रोध लोभ मोह विवर्चत हर पद चीने सोई। अजगवर सतगुर पुरख गुरमत गुरसिख अजर जरंदे करन बंदगी विरले बंदे। ऐसे लई गुरबाणी विच सिमरन करन नू आखण औखा साचा नाओ सिल अलूणी चटनी क्या गया है। पर साध संगत रूपी आत्मक गुफा ते उच्चे सुच्चे माहौल। हाँ जी, ये दूसरा नुक्ता उससे इतने इंपॉर्टेंट वार्निंग ताकीद नू ओदे नाल नाल सानू सल्यूशन की दित्ती। पर साध संगत रूपी आत्मक गुफा दे उच्चे सुच्चे माहौल सबलाइम ओरा विच सिमरन दी ए प्रक्रिया सौखी ते सहज सुभाए हो जांदी है। तदे गुरबाणी विच सतगुरु ने सानू मिल साध संगत भज केवल नाम दा उपदेश दिता है। कर साध संगत सिमर माधो होए पतित पुनीत। साध साध सिमरो प्रभ अपना सत्संग सत्संग नितक रही है। एक आधार नाम धन मोरा अनद नानक एह लई है। हर साचा सिमरो पाई साध संग सदा सुख पाई है। हर बिसर न कबहू जाई प्रभ का सिमरन साध के संग सर्ब निधान नानक हर रंग। हर हर सिमरो संत गोपाला साध संग मिल नाम ध्यावो पूरन होवे काला। हर हर सिमरो संत गोपाला साध संग मिल नाम ध्यावो पूरन होवे काला। चलदा इत्थे जी भाग तीसरा दी समाप्ति है। साड़ी जिंदगी ए सिमरन दे 16 लेख बदल सकते हैं। जरूर कोशिश करो आज ही रात कल सवेरे तक चौथे भाग दी जदों तुसी पहली ही लाइन पढ़ोगे तां सानू सब नू सोझी होएगी कि किस तरह हर एक एक सिमरन दे आस्पेक्ट नू हर एक एक सिमरन दे पक्ष नू लै के एक एक कदम ते सानू गुरमुखा ने साध संगत ने प्यार नाले सौखी कालना विचों लंघाउण दा जतन कीता है। वाहिगुरु जी का खालसा वाहिगुरु जी की फतेह।